ਉਸ ਦੇ ਵਿੱਚ ਤੇ ਪਰਮੇਸ਼ੁਰ ਦੇ ਫਰਕ ਨਹੀਂ ਰਹਿ ਜਾਂਦਾ, ਉੱਥੇ ਦਾਸ ਗੁਣਾ ਨਹੀਂ ਰਹਿ ਜਾਂਦਾ। ਅਸੀਂ ਉਸ ਦੇ ਦਾਸ ਹਾਂ, ਉਹ ਪਰਮੇਸ਼ੁਰ ਦਾ ਸਰੂਪ ਹਨ ਇਸ ਰੱਬ ਦੇ ਪਿਆਰੇ, ਜਿਨ੍ਹਾਂ ਨੇ ਆਤਮਾ ਨੂੰ ਪਰਮਾਤਮਾ ਵਿੱਚ ਜੋੜ ਕੇ ਅਭੇਦਤਾ ਪ੍ਰਾਪਤ ਕੀਤੀ ਹੈ, ਅਸੀਂ ਉਹਨਾਂ ਦੇ ਦਾਸ ਹਾਂ। ਉਹ ਪਰਮੇਸ਼ੁਰ ਦਾ ਸਰੂਪ ਹਨ, ਹਰ ਹਰ ਜਲ ਵੀ ਏਕ ਹੈ, ਫਿਰ ਵਿਚਾਰ ਕਛ ਨਾ ਹੈ, ਜਲ ਤੇ ਉਪਜ ਪ੍ਰੰਗ ਜੋ ਜਲ ਹੀ ਵਿਖੈ ਸਮਾ ਹੈ। ਸੋ ਇਸ ਚੌਥੀ ਪੌੜੀ ਦੇ ਵਿੱਚ ਜੀਵ ਤੇ ਈਸ ਦੀ ਏਕਤਾ ਕਰਕੇ ਜੰਮਣ ਮਨ ਦਾ ਨਵੇੜਾ ਜਿਵੇਂ ਹੋਵੇ, ਇਹ ਗਿਆਨ ਆਪ ਜੀ ਨੇ ਬਖਸ਼ਿਆ। ਪਹਿਲੀ ਪੌੜੀ 'ਚ ਪਖੰਡ ਦਾ ਖੰਡਣ ਹੈ, ਦੂਸਰੀ ਪੌੜੀ ਵਿੱਚ ਮਨੁੱਖਾ ਜਨਮ ਨਿਸਫਲ ਹੈ ਜਦੋਂ ਤੱਕ ਗੁਰੂ ਕੀ ਕਿਰਪਾ ਦੇ ਪਾਤਰ ਨਹੀਂ ਬਣਦੇ, ਤੀਸਰੀ ਪੌੜੀ ਦੇ ਵਿੱਚ ਸਾਰਿਆਂ ਦਾ ਵੱਖਰਾ ਵੱਖਰਾ ਧਰਮ ਅਤੇ ਸਾਂਝਾ ਧਰਮ ਕੀ ਹੈ, ਅਤੇ ਚੌਥੀ ਪੌੜੀ ਵਿੱਚ ਜੀਵ ਈਸ ਦੀ ਏਕਤਾ ਕਰਕੇ ਜੰਮਣ ਮਨ ਦਾ ਨਵੇੜਾ ਜਿਵੇਂ ਹੋਵੇ। ਇਹ ਚਾਰ ਪੌੜੀਆਂ ਵਿੱਚ ਉਪਦੇਸ਼ ਦੇ ਕੇ ਸੋ ਉਸ ਪੰਡਿਤ ਨੂੰ ਜਿਹੜਾ ਮਰ ਕੇ ਕੁੱਤਾ ਬਣਿਆ ਸੀ ਮਿਸ਼ਨ ਦਾ, ਉਹਦੀ ਵੀ ਕਲਿਆਣ ਕੀਤੀ, ਅਤੇ ਗੋਪਾਲ ਦਾ ਜਿਹੜਾ ਉਸਦਾ ਪੋਤਰਾ ਸੀ ਉਹਨੂੰ ਵੀ ਬ੍ਰਹਮ ਗਿਆਨ ਦੀ ਦਾਤ ਆਪ ਜੀ ਨੇ ਕਿਰਪਾ ਕਰਕੇ ਬਖਸ਼ੀ। ਅੱਜ ਆਪਾਂ ਨੂੰ ਵੀ ਇਹ ਸਿੱਖਿਆ ਸਹਿਜ ਕਿਰਤੀ ਦੇ ਸਲੋਕਾਂ ਦੁਆਰਾ ਹਜ਼ੂਰ ਨੇ ਫਰਮਾਈ ਹੈ, ਜਿਸ ਨੂੰ ਗ੍ਰਹਿਣ ਕਰਨਾ ਸਾਡਾ ਪਰਮ ਧਰਮ ਹੈ। ਸੋ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦੇ ਸਹਿਜ ਕਿਰਤੀ ਦੇ ਸਲੋਕ ਪਿਛਲੇ ਪੈਰ ਦੇ ਦੀਵਾਨ ਦੇ ਗੁਰੂ ਦੀ ਕਿਰਪਾ ਦੇ ਨਾਲ ਆਰੰਭ ਹੋਣਗੇ, ਜਿਸ ਦੀ ਸਭ ਮੋਹ ਮਮਤਾ ਰਜਾਲ ਸਤਿਗੁਰੂ ਜੀ ਨੇ ਕਿਰਪਾ ਕਰਕੇ ਕੱਟ ਦਿੱਤਾ ਹੈ। ਸੋ 84 ਦਾ ਗੇੜਾ ਨਿਕਾਲ ਪੈਣ ਦਿੰਦੇ, ਸੁਣ ਕੇ ਆਪਾਂ ਨਿਹਾਲ ਹੋਇਆ ਕਰਨਾ ਜਦੋਂ ਤੱਕ ਆਪਣੇ ਕੋਲ ਟਾਈਮ ਹੈ। ਸੋ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਕੇ ਪਿਆਰੇ ਨੇ ਵੀ ਅੱਗੇ ਵੀ ਬੇਨਤੀ ਕੀਤੀ ਹੈ ਕਿ ਜੈਜਾਵਲਤੀ ਰਾਗ ਇੱਥੇ ਹੀ ਹਜ਼ੂਰ ਨੇ ਉਚਾਰਿਆ, ਹੋਰ ਕਿਸੇ ਥਾਂ 'ਤੇ ਨਹੀਂ। ਇਸੇ 'ਤੇ ਜਿੰਨੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਜਿੱਥੇ ਜਿੱਥੇ ਹਜ਼ੂਰ ਨੇ ਆਪ ਦਰਜ ਕੀਤੀ ਹੈ ਉੱਥੇ ਉੱਥੇ ਠੀਕ ਹੈ, ਪੂਰੇ ਕੀ ਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ। ਇਹੀ ਨਿਸ਼ਚੈ ਓਅੰਕਾਰ ਤੋਂ ਲੈ ਕੇ 18-10-20 ਤੱਕ ਅੱਖਰ ਅੱਖਰ 'ਤੇ ਅਸੀਂ ਗੁਰੂ ਭਾਵਨਾ ਕਰਾਂਗੇ, ਇੱਕ ਨਿਸ਼ਚਾ ਦ੍ਰਿੜ ਭਰੋਸਾ ਕਰਾਂਗੇ ਤਾਂ ਸਾਡੀ ਕਲਿਆਣ ਹੈ। ਇਸੇ ਗੱਲ ਵਿੱਚ ਸਾਡੀ ਮੁਕਤ ਹੈ। ਆਤਮਨ ਸ੍ਰੀ ਵਾਸਵ ਦੇਵਤ ਜੇ ਕੋਈ ਜਾਣ ਸੁਪੇਵ ਨਾਨਕ ਤਾਂ ਕੋ ਦਾਸ ਹੈ ਕੋਈ ਨਿਰੰਜਨ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੇ ਸਾਂਝੀ ਨਿਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅਪਾਰ ਮਿਹਰ ਬਖਸ਼ਿਸ਼ ਦਾ ਸਦਕਾ ਹੈ, ਆਪਾਂ ਤਕਰੀਬਨ ਇੱਕ ਸਾਲ ਤੋਂ ਬਾਅਦ ਸ੍ਰੇਸ਼ਟ ਪਵਿੱਤਰ ਸਥਾਨ 'ਤੇ ਗੁਰਦੁਆਰਾ ਘਾਟਪੁਰ ਗੁਰੂ ਕੀ ਕਿਰਪਾ ਨਾਲ ਜੁੜ ਮਿਲ ਕੇ ਗੁਰੂ ਕੀ ਅਮਰਤ ਰੂਪ ਬਾਣੀ ਦਾ ਕੀਰਤਨ ਸੁਣ ਕੇ ਨਿਹਾਲ ਹੋਏ ਹਾਂ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਗੁਰੂ ਕਿਰਿਆਵਤ ਬਖਸ਼ਿਸ਼ ਦੇ ਨਾਲ ਆਪਾਂ ਸਰਵਣ ਕਰਾਂਗੇ। ਇਹ ਪਵਿੱਤਰ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ ਜੀ ਨੇ ਫਰਮਾਈ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਆਪ ਕਾਸ਼ੀ ਦੇ ਵਿੱਚ ਗਏ ਸਨ, ਉੱਥੇ ਗੋਪਾਲ ਦੱਤ ਨਾਮੇ ਪੰਡਿਤ ਬੜਾ ਵਿਦਵਾਨ ਸੀ, ਸਤਿਗੁਰੂ ਜੀ ਦੇ ਨਾਲ ਚਰਚਾ ਕਰਨ ਵਾਸਤੇ ਆਇਆ, ਉਸ ਦੇ ਨਾਲ ਹੋਰ ਬੜੇ ਵਿਦਵਾਨ ਸਨ। ਹਜ਼ੂਰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਚਰਚਾ ਕਰਨੀ ਹੈ ਤੁਹਾਡੇ ਨਾਲ। ਜੋਜੀ ਪ੍ਰੀਤਮ ਕਹਿਣ ਲੱਗੇ ਥੋੜ੍ਹੇ ਸਮਾਂ ਹੋਇਆ ਸੀ, ਇੱਕ ਕੁੱਤਾ ਮਰਿਆ ਸੀ ਨੇੜੇ ਸੀ ਉਹ ਵੀ। ਹਜ਼ੂਰ ਕਹਿਣ ਲੱਗੇ ਉੱਠ ਭਾਈ ਕੁੱਤਿਆ, ਇਹ ਤੇਰੇ ਜਾਤ ਭਾਈ ਆਏ ਨੇ, ਇਹਨਾਂ ਨਾਲ ਚਰਚਾ ਕਰ। ਇਹ ਬੜਾ ਹੈਰਾਨ ਹੋਇਆ ਗੋਪਾਲ ਦੱਤ, ਕਹਿਣ ਲੱਗਾ ਮਹਾਰਾਜ ਆਪ ਯਥਾਰਥ ਮੰਗਦੇ ਹੋ, ਅਸੀਂ ਪੰਡਿਤ ਹੋਏ, ਤੁਸੀਂ ਇਸ ਕੁੱਤੇ ਨੂੰ ਕਿਉਂ ਸਾਡੇ ਜਾਤ ਭਾਈ ਗਿਆ? ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਆਪੇ ਦੱਸੇਗਾ। ਉਹ ਸੁਰਜੀਤ ਹੋਇਆ, ਜਦੋਂ ਜਿਉਂਦਾ ਹੋ ਕੇ ਬੋਲਣ ਲੱਗਾ, ਕਹਿਣ ਲੱਗਾ ਗੋਪਾਲ ਦੱਤ ਮੈਂ ਤੇਰਾ ਦਾਦਾ ਸੀ, ਬਿਸ਼ਨ ਦੱਤ ਸੀ ਜੋ ਮੈਂ ਉਹ ਹਾਂ। ਇਹਨੇ ਪੁੱਛਿਆ ਕਾਰਨ ਕੀ, ਤੂੰ ਬੜਾ ਵਿਦਵਾਨ ਸੀ, ਕੁੱਤੇ ਦੀ ਜੂਨੇ ਕਿਵੇਂ ਪਿਆ? ਕਹਿਣ ਲੱਗਾ ਮੈਂ ਬੜਾ ਵਿਦਵਾਨ ਸੀ, ਮੇਰਾ ਸੁਭਾਅ ਸੀ, ਮੈਂ ਚਰਚਾ ਬੜੀ ਕਰਦਾ ਸੀ ਹਰੇਕ ਦੇ ਨਾਲ। ਇੱਥੇ ਇੱਕ ਭਜਨਾਨੰਦ ਦੇ ਨਾਮ ਰਚੀਏ ਮਹਾਤਮਾ ਆਏ, ਉਹ ਜਦੋਂ ਸਿਮਰਨ ਵਿੱਚ ਜੁੜਨ ਤਾਂ ਮੈਂ ਉਹਨਾਂ ਦੇ ਪਾਸ ਜਾ ਕੇ ਕਿਹਾ ਤੁਸੀਂ ਮੇਰੇ ਨਾਲ ਚਰਚਾ ਕਰੋ। ਉਹ ਕਹਿਣ ਲੱਗੇ ਅਸੀਂ ਵਿਦਵਾਨ ਨਹੀਂ ਹਾਂ, ਕੇਵਲ ਭਜਨ ਸਿਮਰਨ ਕਰਨ ਵਾਲੇ ਹੈ।
ਮੈਂ ਉਹਨਾਂ ਨੂੰ ਬੜੀਆਂ ਤਰਕਾਂ ਮਾਰੀਆਂ, ਤੁਸੀਂ ਫਿਰ ਸਾਧੂ ਕਿਉਂ ਬਣੇ, ਘਰ ਬਾਰ ਕਿਉਂ ਛੱਡਿਆ ਜੀ, ਵਿਦਿਆ ਨਹੀਂ ਬਣੀ ਤਾਂ ਉਹ ਹੋਰ ਥਾਂ ਤੇ ਜਾ ਬੈਠੇ। ਮੈਂ ਉੱਥੇ ਫਿਰ ਜਾਤਮੰਗ ਕੀਤਾ, ਫਿਰ ਉੱਥੋਂ ਉਹ ਅੱਗੇ ਚਲੇ ਗਏ, ਫਿਰ ਮੈਂ ਉਹਨਾਂ ਨੂੰ ਜਾਤਮੰਗ ਕੀਤਾ। ਅਖੀਰ ਉਹ ਨਾਜ ਹੋ ਕੇ ਕਹਿਣ ਲੱਗੇ, ਕੁੱਤੇ ਤਰ੍ਹਾਂ ਸਾਡੇ ਮਗਨ ਲੱਗਾ, ਕੰਮ ਕਰੋ ਕਰਦਾ। ਇਹ ਉਹਨਾਂ ਨੇ ਬਚਨ ਕੰਮ ਤੋਂ ਮਰ ਕੇ ਮੈਂ ਕੁੱਤੇ ਦੀ ਜੂਮੇ ਪਿਆ ਸੀ। ਹੁਣ ਪਰਮ ਦੀ ਸਮਾਪਤੀ ਕਰਕੇ ਮੇਰਾ ਸਰੀਰ ਦਾ ਅੰਤ ਹੋਇਆ, ਪਰ ਅਕਾਲ ਪੁਰਖ ਨੇ ਸਗੁਣ ਸਰੂਪ ਧਾਰਿਆ, ਗੁਰੂ ਨਾਨਕ ਸਾਹਿਬ ਕਹਾ ਕੇ ਆਏ ਨੇ, ਇਹਨਾਂ ਦੀ ਕਿਰਪਾ ਭਰੀ ਨਿਗਾਹ ਮੇਰੇ 'ਤੇ ਪਈ, ਮੈਂ ਸਰਗੁਣ ਵਾਸੀ ਹੋਵਾਂਗਾ। ਤੁਸੀਂ ਇਹਨਾਂ ਦੇ ਚਰਨ ਨਾ ਛੱਡਿਓ, ਜੇ ਇਹਨਾਂ ਦਾ ਉਪਦੇਸ਼ ਗ੍ਰਹਿਣ ਕਰੋਗੇ ਤਾਂ ਤੁਹਾਡਾ ਵੀ ਕ੍ਰਾਂਤੀ ਦਾ ਗੇੜਾ ਕੱਢਿਆ ਜਾਵੇ। ਇਹਨਾਂ ਨੂੰ ਬਹੁਤ ਸ਼ਰਧਾ ਵਧੀ। ਸੋ ਹਰੂ ਸੱਚੇ ਪਾਤਸ਼ਾਹ ਪਾਸ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ, ਪਹਿਲੇ ਪਾਤਸ਼ਾਹ ਜੀ ਨੇ ਸਹਿਜ ਸ਼ਕਤੀ ਦੇ ਸਲੋਕ ਚਾਰ ਆਪ ਜੀ ਨੇ ਉਹਦੇ ਪਰਖਾਏ ਫਰਮਾਏ ਸਨ। ਪਰ ਪੁਸਤਕ ਸੱਭਿਆ ਬਾਦ ਨੂੰ ਵਿੱਚ ਪਖੰਡ ਦਾ ਖੰਡਨ ਕੀਤਾ। ਦੂਸਰੀ ਪੌੜੀ ਨੇ ਉਹਨਾਂ ਨੂੰ ਤੱਥ ਜਨਮਸ ਹੈ ਜਾਗਰੂਕ ਕਮਰਾ ਦੇ ਰੂਪ ਦੇ ਵਿੱਚ ਇਹ ਸਰੀਰ ਨਿਰਸਰ ਹੈ ਜਦੋਂ ਤੱਕ ਸਿਮਰ ਭਜਨ ਪਾਓ ਪੰਕਤੀ ਵਿੱਚ ਨਹੀਂ ਜੁੜਦਾ। ਤੀਸਰੀ ਪੌੜੀ ਦੇ ਵਿੱਚ ਵੱਖਰੇ ਵੱਖਰੇ ਧਰਮ, ਵੱਖਰਾ ਵੱਖਰਾ ਉਪਦੇਸ਼, ਔਰ ਫਿਰ ਸਾਰਿਆਂ ਦਾ ਸਾਂਝਾ ਧਰਮ ਦਾ ਕਥਨ ਕੀਤਾ। ਅਤੇ ਚੌਥੀ ਪੌੜੀ ਦੇ ਵਿੱਚ ਜੀਵ ਜੀਵ ਦੀ ਏਕਤਾ, ਆਤਮਾ ਪਰਮਾਤਮਾ ਜਿਵੇਂ ਅਭੇਦ ਹੋਵੇ, ਇਹ ਚਾਰ ਸਲੋਕ ਪਵਿੱਤਰ ਫਰਮਾਏ, ਉਸਨੂੰ ਨਿਹਾਲ ਕੀਤਾ ਸੀ। ਸੋ ਇਹਨਾਂ ਦੇ ਅੱਗੇ ਪੋਤਰੇ ਹੋਏ ਗੋਪਾਲ ਦਾਸ ਅਤੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਉਹ ਵੀ ਬਹੁਤ ਵਿਦਵਾਨ ਸਨ, ਵਿੱਦਿਆ ਤਾਂ ਬਹੁਤ ਬੜੀ, ਪਰ ਜਿਸ ਵਿੱਚ ਚੈਨ ਅਤੇ ਸ਼ਾਂਤੀ ਨਾ ਆਏ, ਟਿਕਾ ਨਹੀਂ ਸੀ। ਸੋ ਇਹਨਾਂ ਨੇ ਬੜਾ ਯਤਨ ਕੀਤਾ ਕਿ ਸਾਡਾ ਮਨ ਇਕਾਗਰ ਹੋਵੇ, ਅਸੀਂ ਭਾਵ ਭਗਤੀ ਵਿੱਚ ਜੁੜੀਏ, ਪਰ ਜਦੋਂ ਕੋਈ ਗੱਲ ਨਾ ਬਣੀ। ਇੱਕ ਦਿਨ ਇਹ ਆਪਣੇ ਵਡੇਰਿਆਂ ਦਾ ਪੁਸਤਕਾਲਾ ਭਾਲ ਰਹੇ ਸਨ। ਸੋ ਉਸ ਤੋਂ ਦੱਸਿਆ ਜਾਂਦੇ ਆ ਕਿ ਚਾਰ ਸ਼ਬਦ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੁਰਗੀ ਬਾਣੀ ਦੇ ਜਦੋਂ ਉਹਨਾਂ ਨੂੰ ਪ੍ਰਾਪਤ ਹੋਏ, ਜਿਵੇਂ ਜਿਵੇਂ ਪਾਠ ਕੀਤਾ ਤਿਵੇਂ ਤਿਵੇਂ ਮਨ ਵਿੱਚ ਠੰਡ ਪਈ, ਸ਼ਾਂਤੀ ਆਈ, ਬੜੀ ਇਕਾਗਰਤਾ ਹੋਈ। ਤਾਂ ਉਸ ਮੌਕੇ 'ਤੇ ਪੁੱਛਿਆ ਕਿ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਹਨ, ਜਿਨ੍ਹਾਂ ਦੀ ਬਾਣੀ ਸੁਣ ਕੇ ਸਾਡੇ ਮਨ ਵਿੱਚ ਇੰਨੀ ਚੈਨ ਆਉਂਦੀ ਹੈ। ਤਾਂ ਦੱਸਿਆ ਉਸ ਮੌਕੇ ਸੰਗਤਾਂ ਨੇ ਕਿ ਉਹ ਜੋਤੀ ਜੋਤ ਸਮਾ ਚੁੱਕੇ ਹਨ, ਉਹਨਾਂ ਦਾ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਇਸ ਵੇਲੇ ਸੰਗਤਾਂ ਦੇ ਹਾਲ ਕਰ ਰਹੇ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਭਾਗ ਲਾ ਰਹੇ ਹਨ। ਇਹਨਾਂ ਦੋਹਾਂ ਭਰਾਵਾਂ ਨੇ ਬਹੁਤ ਸ਼ਰਧਾ ਭਾਵਨਾ ਕਰਕੇ ਉੱਥੋਂ ਹੀ ਧਾਵਾ ਕੀਤਾ, ਔਰ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਹਾਰ ਦਿੱਤੇ। ਇਹ ਚਾਰੇ ਸਲੋਕ ਬਾਣੀ ਦੇ ਵੀ ਨਾਲ ਲਈ ਆਏ ਸਨ। ਬੜੇ ਸਤਿਕਾਰ ਸਾਹਿਬ ਸਤਿਗੁਰੂ ਜੀ ਨੂੰ, ਇਹ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਬਾਣੀ ਜਦੋਂ ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਪਾਸ ਹਾਜ਼ਰ ਕੀਤੀ, ਸਤਿਗੁਰੂ ਪੰਜਵੇਂ ਪਾਤਸ਼ਾਹ ਦਾ ਵੀ ਪ੍ਰਸੰਗ ਹੋ, ਫਿਰ ਇਹਨਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਮੋਹ ਨਹੀਂ ਮਿਟਦਾ, ਅਸੀਂ ਆਪਣੇ ਧੀਆਂ ਪੁੱਤਰਾਂ ਵਿੱਚ ਬੜਾ ਮੋਹ ਕਰਦੇ ਹਾਂ, ਵਿਸ਼ੇ ਵਿਕਾਰ ਨਹੀਂ ਸਾਡੇ ਮਿਲੇ, ਸਾਡੇ ਮਨ ਵਿੱਚ ਚੈਨ ਨਹੀਂ, ਸ਼ਰਦੀ ਨਹੀਂ, ਵਿਕਾਰ ਨਹੀਂ, ਸਾਡੇ ਮਨ ਵਿੱਚ ਸੰਸਕਾਰ ਹਨ, ਫੁਰਮੇ ਹਨ। ਆਪ ਐਸਾ ਹੀ ਪਵਿੱਤਰ ਉਪਦੇਸ਼ ਕਿਰਪਾ ਕਰਕੇ ਦਿਓ ਜਿਸ ਕਰਕੇ ਸਾਡਾ ਮੋਹ ਮਿਟੇ, ਸੱਚੇ ਪਾਤਸ਼ਾਹ ਜਿਸ ਕਰਕੇ ਅਸੀਂ 84 ਦੇ ਗੇੜੇ ਤੋਂ ਬਚੀਏ, ਵਿਸ਼ੇ ਵਿਕਾਰਾਂ ਦਾ ਅਸੀਂ ਤਿਆਗ ਕਰੀਏ। ਉਹਨਾਂ ਹਰੀਲਾਲ ਅਤੇ ਕ੍ਰਿਸ਼ਨ ਲਾਲ ਦੋਵਾਂ ਪੰਡਤਾਂ ਨੇ ਬੇਨਤੀ ਸੁਣ ਕੇ, ਸੋ ਪਰਾਗਤ ਪਾਤਸ਼ਾਹ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਪਵਿੱਤਰ ਬਚਨ ਆਪ ਫਰਮਾ ਰਹੇ ਹਨ। ਸਹਿਜ ਨਾਮ ਹਜ਼ਾਰ ਦਾ, ਹਜ਼ਾਰ ਮੁਖ ਵਾਲੇ ਸ਼ੇਸ਼ ਨਾਲ ਪ੍ਰਗਟ ਹੋਈ। ਸੋ ਇਹ ਜੋ ਪਰਾਗਤ ਪਾਤਸ਼ਾਹ ਹੈ, ਉਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਉਪਦੇਸ਼ ਆਪ ਖਾਸ ਲੋਕਾਂ ਵਿੱਚ ਕਿਰਪਾ ਕਰਕੇ ਬਖਸ਼ਣਗੇ। ਸੋ ਸੰਗਤ ਨੂੰ ਬੇਨਤੀ ਹੈ ਜੇ ਕੁਛ ਹੋਰ ਗੁਜਾਇਸ਼ ਨਿਕਲਦੀ ਹੈ ਇਸ ਪਾਸੇ ਨੂੰ, ਹੋਵੋ ਹਰੇਕ ਦੇ ਚਿੱਤ ਵਿੱਚ ਖਿਆਲ ਹੈ ਕਿ ਮੈਂ ਅੰਦਰ ਬੈਠ ਕੇ ਹੀ ਸੁਣਾ, ਸੋ ਇਸ ਵਾਸਤੇ ਹੋਰ ਥੋੜ੍ਹਾ ਜਿਹਾ ਯਤਨ ਕਰੋ, 5-10 ਵੀਹ ਦੇ ਅੰਦਰ ਸਿੰਘ ਹੋਰ ਆ ਸਕਣ, ਤਾਂ ਮਾਈਆਂ ਬੀਬੀਆਂ ਵੀ ਥੋੜ੍ਹਾ ਜਿਹਾ ਅੱਗੇ ਹੋਣ ਦਾ ਯਤਨ ਕਰੋ, ਤਾਂ ਕਿ ਆਉਣ ਵਾਲੀਆਂ ਸੰਗਤਾਂ ਉਹ ਵੀ ਹੋਰ ਸਾਰਾ ਯਤਨ। ਹਾਂ, ਪੋਥੀਆਂ ਵਾਲੇ ਸਿੰਘਾਂ ਨੂੰ ਬੇਨਤੀ ਹੈ ਕਿ ਇੱਕ ਥੋੜ੍ਹਾ ਜਿਹਾ ਰਾਹ ਦੇ ਦਿਓ ਲੰਘਣ ਵਾਸਤੇ, ਅਖੇਰੇ ਵਾਲੇ ਸਿੰਘ ਜਿਹੜੇ ਥੋੜ੍ਹੇ ਜਿਹੇ ਉਰੇ ਹੋ ਜਾਓ ਭਾਈ। ਇਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਇਹ ਤੁਰਕੀ ਬਾਣੀ ਫਰਮਾਈ ਹੈ ਜਿਸ ਦੇ ਪਾਠ ਕਰਨ ਤੋਂ, ਵਿਚਾਰਨ ਤੋਂ ਮੋਹ ਮਮਤਾ ਦੇ ਜਾਲ ਦੂਰ ਹੁੰਦੇ ਹਨ। ਸੋ ਇਹ ਮਰਿਆਦਾ ਹੈ ਗੁਰੂ ਘਰ ਦੇ, ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਸ 'ਤੇ ਚੜ੍ਹਾਈ ਕਰਨ ਵਾਲੇ ਥਾਂ 'ਤੇ ਇਹ ਸਹਿਜ ਕਿਰਤੀ ਅਤੇ 60 ਸਲੋਕਾਂ ਦੀ ਕਥਾ 10 ਦਿਨਾਂ ਵਿੱਚ ਕਰਨੀ ਨਾਲ ਜੈਤਰੀ ਦੀ ਵਾਰ ਪੰਜਵੇਂ ਪਾਤਸ਼ਾਹ ਜੀ ਨੇ ਜੋ ਫਰਮਾਈ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸੋ ਉਸ 'ਤੇ 20 ਸਲੋਕ ਹਨ 2-2 ਸਲੋਕਾਂ ਦੀ ਉਸ ਦੀ ਕਥਾ ਕਰਨੀ ਇੱਕ ਮੌਕੇ ਉਸ ਬਾਣੀ ਦੀ ਇੱਕ ਮੌਕੇ ਇਸ ਬਾਣੀ ਦੀ 10 ਦਿਨਾਂ ਦੇ ਵਿੱਚ ਇਹ ਕਥਾ ਕਰਕੇ ਭੋਗ ਪਾਉਣਾ ਹੈ ਸੋ ਉਸ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਰੋਣਾ ਪਿੱਟਣਾ ਬਿਲਕੁਲ ਮਨਾ ਭਾਣਾ ਮੰਨਣਾ ਹੈ ਔਰ ਗੁਰੂ ਕੀ ਬਾਣੀ ਦਾ ਕੀਰਤਨ ਹੋਣਾ ਚਾਹੀਦਾ ਹੈ ਨਾਲ ਇਹਨਾਂ ਬਾਣੀਆਂ ਦੀ ਕਥਾ ਹੋਣੀ ਸੋ ਸ਼ਾਮ ਦੇ ਮੌਕੇ 'ਤੇ ਰਹਿਰਾਸ ਸਾਹਿਬ ਦਾ ਪਾਠ ਉੱਥੇ ਹੋਵੇ ਉਸ ਸਥਾਨ 'ਤੇ ਜਿੱਥੇ ਸਹਿਜ ਪਾਠ ਰੱਖਿਆ ਹੋਇਆ ਜਿੱਥੇ ਪ੍ਰਾਣੀ ਨੇ ਚੜ੍ਹਾਈ ਕੀਤੀ ਹੈ ਉਹ ਪਾਠ ਵੀ ਉਸੇ ਦਿਨ ਹੀ ਰੱਖ ਦੇਣਾ ਚਾਹੀਦਾ ਹੈ 4 ਦਿਨਾਂ ਬਾਅਦ ਜਾਂ ਹੋਰ ਕੁਛ ਦਿਨਾਂ ਤੋਂ ਬਾਅਦ ਨਹੀਂ ਤਾਂ ਕਿ ਬਾਣੀ ਦੀ ਸਹਾਇਤਾ ਉਸੇ ਸਮੇਂ ਤੋਂ ਉਸ ਪ੍ਰਾਣੀ ਨੂੰ ਸ਼ੁਰੂ ਹੋ ਜਾਵੇ ਸੋ ਰਹਿਰਾਸ ਸਾਹਿਬ ਦਾ ਪਾਠ ਔਰ ਸੁਖਾਸਨ ਵੇਲੇ ਸਵੇਰੇ ਦਾ ਪਾਠ ਕਰਨਾ ਬਾਕੀ ਬਾਣੀਆਂ ਦਾ ਨਿਤਨੇਮ ਵੀ ਹੋਵੇ ਬੜੀ ਚੰਗੀ ਗੱਲ ਹੈ ਆਸਾ ਜਵਾਰ ਦਾ ਕੀਰਤਨ ਵੀ ਉੱਥੇ ਹੋਣਾ ਚਾਹੀਦਾ ਸੋ ਜਿਸ ਪ੍ਰਾਣੀ ਦੀ ਚੜ੍ਹਾਈ ਤੋਂ ਬਾਅਦ ਜਿਹੜਾ ਗੁਰੂ ਵਾਲਾ ਸਿੰਘ ਨਾਮ ਵਾਲੇ ਅਤੇ ਕੌਰ ਨਾਮ ਵਾਲੀਆਂ ਬੀਬੀਆਂ ਜਿਹੜੇ ਅੰਮ੍ਰਿਤਧਾਰੀ ਹੋਣ ਗੁਰੂ ਵਾਲੇ ਹੋਣ ਸੋ ਉਹਨਾਂ ਦੀ ਚੜ੍ਹਾਈ ਤੋਂ ਬਾਅਦ ਇਹਨਾਂ ਦੋਵੇਂ ਬਾਣੀਆਂ ਦੀ ਕਥਾ ਜਦੋਂ ਕੀਤੀ ਜਾਵੇਗੀ ਉਸ ਥਾਂ 'ਤੇ ਨਿਤਨੇਮ ਹੋਵੇਗਾ 10 ਦਿਨ ਦੁਸਹਿਰਾ ਮਨਾਇਆ ਜਾਵੇਗਾ ਤਾਂ ਉਸ ਪ੍ਰਾਣੀ ਦੀ ਸੁਰਤ ਜਾਂ ਮੋਹ ਘਰ ਵਿੱਚ ਨਹੀਂ ਰਹੇਗਾ ਸੋ ਉਹ 84 ਦੇ ਗੇੜੇ ਵਿੱਚ ਨਹੀਂ ਪਵੇਗਾ ਉਸਦੀ ਕਲਿਆਣ ਹੋਵੇਗੀ ਸਹਾਇਤਾ ਹੋ ਜਾਵੇਗੀ ਫਿਰ ਉਪਦੇਸ਼ ਜਾਂ ਧੂਪ ਪੜ ਕੇ ਕਦੇ ਕਿਸੇ ਨੂੰ ਨਹੀਂ ਚੰਬੜੇਗਾ ਕਿਸੇ ਨੂੰ ਮੁਖਾਰੀ ਨਹੀਂ ਦੇਵੇਗਾ ਗੁਰੂ ਕੀ ਬਖਸ਼ਿਸ਼ ਹੋ ਜਾਵੇਗੀ ਇਸ ਵਾਸਤੇ ਭਾਵੇਂ ਸਾਰੀ ਬਾਣੀ ਅੰਮ੍ਰਿਤ ਰੂਪ ਹੈ ਗੁਰੂ ਕਾ ਰੂਪ ਹੈ ਇੱਕ ਇੱਕ ਅੱਖਰ ਵੀ ਗੁਰੂ ਰੂਪ ਹੈ ਇੱਕ ਇੱਕ ਸ਼ਬਦ ਵੀ ਗੁਰੂ ਕਾ ਗੁਰੂ ਸਰੂਪ ਹੈ ਪਰ ਸਤਿਗੁਰੂ ਜੀ ਨੇ ਵਿਸ਼ੇਸ਼ ਤੌਰ 'ਤੇ ਜੀਆਂ ਦੀ ਕਲਿਆਣ ਕਰਨ ਵਾਸਤੇ ਮਰਿਆ ਹੋਇਆ ਪ੍ਰਾਣੀਆਂ ਦਾ ਵੀ ਭਲਾ ਕਰਨ ਵਾਸਤੇ ਇਹ ਪਵਿੱਤਰ ਬਾਣੀ ਆਪ ਨੇ ਕਿਰਪਾ ਕਰਕੇ ਫਰਮਾਈ ਹੈ ਇਸ ਵਾਸਤੇ ਇਸ ਬਾਣੀ ਦੀ ਕਥਾ ਕਿਸੇ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਜ਼ਰੂਰ ਹੋਣੀ ਚਾਹੀਦੀ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਇਹ ਬਾਣੀ ਆਰੰਭ ਕਰ ਰਹੇ ਹਨ ਆਪ ਫਰਮਾਉਂਦੇ ਹਨ
ਵਾਹਿਗੁਰੂ ਜੀ ਸਲੋਕ ਸਹਿਜ ਕਿਰਤੀ ਮਹੱਲਾ ਪੰਜਵਾ
ਸਲੋਕ ਸਹਿਜ ਕਿਰਤੀ ਦੇ ਸੱਚੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਆਪ ਫਰਮਾਉਂਦੇ ਹਨ
ਇੱਕ ਓੰਕਾਰ
ਇੱਕ ਅਦਵੈਤ ਰੂਪ ਬ੍ਰਹਮ ਜਾਤੀ ਵਿਜਾਤੀ ਸਦਾ ਭੇਦ ਰਹਿਤ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਜਿਸ ਵਰਗਾ ਹੋਰ ਕੋਈ ਨਹੀਂ ਉਹ ਇੱਕੋ ਇੱਕ ਹੈ ਵਾਹਿਗੁਰੂ ਜੀ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ
ਸਤਨਾਮ
ਉਸ ਪਰਮੇਸ਼ਰ ਦਾ ਨਾਮ ਸੱਚਿਆ ਹੈ ਸੋ ਬਾਕੀ ਕਿਰਤਮ ਨਾਮ ਹਨ ਸਤਨਾਮ ਤੇਰਾ ਬੜਾ ਪੂਰਬਲਾ ਬਹੁਤ ਬਹੁਤ ਭਾਵ ਸੰਬੰਧ ਹੈ ਨਾਮ ਸਤਨਾਮ ਵਿਨਾਇਕ ਹੈ ਤੇ ਵਾਹਿਗੁਰੂ ਨੂੰ ਜਾਣਨਾ ਹੈ ਸੋ ਐਸਾ ਸੱਚਾ ਨਾਮ ਹੈ ਵਾਹਿਗੁਰੂ ਦਾ
ਕਰਤਾ ਪੁਰਖ
ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਉਹ ਇੱਕੋ ਇੱਕ ਪੁਰਖ ਹੈ ਬਾਕੀ ਸਭ ਇਸਤਰੀਆਂ ਹਨ ਏਕਾ ਪੁਰਖ ਸਵਾਈ ਨਾਰ ਉਹ ਕੂਹਾਂ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਪੁਰਸ਼ਾਰਥ ਦੇਣ ਵਾਲਾ ਹੈ ਪੂਰੀਆਂ ਪੂਰੀਆਂ ਛੇ ਆਕਾਸ਼ ਜੀ ਨੇ ਆਈ ਵਿਆਪਕ ਹੈ ਪੂਰਨ ਹੈ ਸਾਰਿਆਂ ਥਾਵਾਂ ਤੇ
ਨਿਰਭਉ
ਉਸ ਨੂੰ ਡਰ ਨਹੀਂ ਕਿਸੇ ਦਾ ਬਾਕੀ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀ ਉਸ ਹੋਏ ਬਾਕੀ ਸਾਰੇ ਜਿੰਨੇ ਆਕਾਰ ਧਾਰੇ ਨੇ ਉਹ ਡਰ ਵਿੱਚ ਹਨ ਕਾਲ ਦਾ ਭੈ ਹੈ ਸਾਰਿਆਂ ਨੂੰ ਪਰਮੇਸ਼ੁਰ ਦਰ ਤੋਂ ਰਹਿਤ ਹੈ
ਨਿਰਵੈਰ
ਉਹ ਸਾਰਿਆਂ ਦਾ ਆਤਮਾ ਹੋਣੇ ਕਰਕੇ ਵੈਰ ਤੋਂ ਰਹਿਤ ਹੈ
ਅਕਾਲ ਮੂਰਤ
ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ ਨਿਰਵੈਰ ਵੈਰ ਤੋਂ ਰਹਿਤ ਹੈ ਕਾਲ ਤੋਂ ਰਹਿਤ ਉਸਦੀ ਮੂਰਤ ਸਰੂਪ ਹਸਤੀ ਹੈ ਉਸਦੀ ਹਸਤੀ ਉਸਦਾ ਸਰੂਪ ਕਾਲ ਦੇ ਅਧੀਨ ਕਦੇ ਜੰਮੇ ਵਿਰਧ ਹੋਵੇ ਫਿਰ ਮਰ ਜਾਵੇ ਉਹ ਕਾਲ ਤੋਂ ਰਹਿਤ ਹੈ ਉਹ ਸਰੂਪ ਨੂੰ ਕਾਲ ਨਹੀਂ ਕਦੇ ਪਹੁੰਚ ਸਕਦਾ ਕਾਲਣ ਕੋ ਕਾਲ ਮਹਾਕਾਲਣ ਕੋ ਕਾਲ ਹੈ
ਅਜੂਨੀ
ਉਹ ਜੂਨਾਂ ਵਿੱਚ ਨਹੀਂ ਪੈਂਦਾ ਕਦੇ ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ ਬਾਕੀ ਸੂਰਜ ਤਾਰੇ ਚੰਦ ਅਗਨੀ ਬਿਜਲੀ ਬੁੱਧੀ ਉਸ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਰਹੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਪਰ ਉਸ ਨੂੰ ਕੋਈ ਪ੍ਰਕਾਸ਼ਨ ਵਾਲਾ ਨਹੀਂ ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ
ਗੁਰ ਪ੍ਰਸਾਦ
ਉਸਦੀ ਪ੍ਰਾਪਤੀ ਗੁਰੂ ਕੀ ਪ੍ਰਸਾਦ ਕਿਰਪਾ ਕਰਕੇ ਹੁੰਦੀ ਹੈ ਵਾਹਿਗੁਰੂ ਦੀ ਗੁਰੂ ਕੀ ਕਿਰਪਾ ਤੋਂ ਬਿਨਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਸਾਨੂੰ
ਕਤੰਚ ਮਾਤਾ ਕਤੰਚ ਪਿਤਾ
ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਬੰਧਨ ਕਤੰਚ ਕਿਹਾ ਹੈ ਮਾਤਾ ਦਾ ਮੂੰਹ ਝੂਠਾ ਹੈ ਨਾਸਵੰਤ ਹੈ ਸਦਾ ਇਹ ਨਾਲ ਨਿਭਣ ਵਾਲਾ ਨਹੀਂ ਕਤੰਚ ਕਦੋਂ ਕਦੀ ਹੈ ਮਾਤਾ ਜਦੋਂ ਤੋਂ ਲੈ ਕੇ ਇਹ ਸਰੀਰ ਪੈਦਾ ਹੋਇਆ। ਮਾਤਾ ਦਾ ਜਨਮ ਕਦੋਂ ਹੁੰਦਾ ਹੈ? ਜਦੋਂ ਪੁੱਤਰ ਦਾ ਜਨਮ ਹੋਵੇ ਜਾਂ ਧੀ ਦਾ ਜਨਮ ਹੋਵੇ, ਜਦੋਂ ਕਿਸੇ ਇਸਤਰੀ ਦੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ, ਉਹ ਕਦੋਂ ਤੋਂ ਲੈ ਕੇ ਮਾਂ ਬਣਦੀ ਹੈ? ਪਹਿਲਾਂ ਤੋਂ ਲੈ ਕੇ ਮਾਂ ਦਾ ਜਨਮ ਵੀ ਨਹੀਂ ਹੁੰਦਾ। ਜਦੋਂ ਕਿਸੇ ਇਸਤਰੀ ਦੇ ਘਰ ਬੱਚਾ ਪੈਦਾ ਨਹੀਂ ਹੋਇਆ, ਆਪਾਂ ਨੂੰ ਮਾਂ ਕਹੇਗਾ ਕੌਣ? ਕਿਸੇ ਨੇ ਨਹੀਂ ਕਹਿਣਾ। ਇਸ ਵਾਸਤੇ ਮਾਤਾ ਵੀ ਉਦੋਂ ਹੀ ਜਨਮ ਲੈਂਦੀ ਹੈ ਜਦੋਂ ਉਸਦੇ ਘਰ ਦੇ ਵਿੱਚ ਔਲਾਦ ਜਨਮ ਲੈਂਦੀ ਹੈ। ਮਾਤਾ ਪੁਣਾ ਕਦੋਂ ਤੋਂ ਲੈ ਕੇ ਉਸਦਾ ਪ੍ਰਚਲਿਤ ਹੁੰਦਾ ਹੈ। ਇਸ ਵਾਸਤੇ ਪਤੰਗਾ ਕਈ ਜਨਮ ਗਾਜਮੀ ਪੁਰੰਗਾ ਦਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਨ ਬਿਰਖ ਜੋਇਓ। ਇਹ ਸਾਡੀ ਹਾਲਤ ਹੈ। ਕਿਸਿਆਂ ਕੇ ਬਾਪ, ਕਿਸਿਆਂ ਕੇ ਬੇਟੇ, ਕਿਸੇ ਗੁਰ ਚੇਲੇ ਸੁਰ ਹੋਏ, ਆਗਾ ਪਾਤਸ਼ਾਹ ਗ੍ਰੰਥ ਪੜਾਇਆ ਹੋਇਆ, ਕਿਆ ਜਾਤੀ ਕਿਆ ਹੋਰ ਹੋਏ, ਕੀ ਪਤਾ ਕਿੰਨਿਆਂ ਕਦੇ ਅਸੀਂ ਪਿਤਾ ਬਣੇ ਹਾਂ, ਕਿੰਨੇ ਸਾਡੇ ਪਿਤਾ ਬਣੇ, ਕਿੰਨੀਆਂ ਸਾਡੀਆਂ ਮਾਤਾ ਬਣੀਆਂ, ਕੋਈ ਅੰਤ ਨਹੀਂ ਆਉਂਦਾ। ਕਤਾ ਕਿੰਨੀਆਂ ਭਾਵ ਬੇਅੰਤੀ ਮਾਤਾ, ਐਸੇ ਘਰ ਹਮ ਬਹੁਤ ਪਸਾਏ, ਜਬ ਹਮ ਰਾਮ ਗਰਭ ਹੋਏ ਆਏ। ਬੇਅੰਤੀ ਮਾਤਾ, ਬੇਅੰਤੀ ਪਿਤਾ ਸਾਡੇ ਹੋਏ। ਸੋ ਕਿਆ ਹੈ ਮਾਤਾ ਤੇ ਕਿਆ ਹੈ ਪਿਤਾ ਦਾ ਮੋਹ? ਝੂਠਾ ਹੈ, ਨਾਸਵੰਤ ਹੈ। ਸੋ ਕਦੋਂ ਕਦਾ ਜਦੋਂ ਤੋਂ ਲੈ ਕੇ ਸਰੀਰ ਬਣਿਆ ਹੈ, ਕਦੋਂ ਤੱਕ ਰਹੇਗਾ? ਜਦੋਂ ਤੱਕ ਇਹ ਸਰੀਰ ਰਹੇਗਾ, ਤਦੋਂ ਤੱਕ ਸਾਡਾ ਸੰਬੰਧ ਹੈ ਇਸ ਮਾਤਾ ਪਿਤਾ ਨਾਲ। ਜਦੋਂ ਇਹ ਸਰੀਰ ਨਾ ਰਿਹਾ, ਤਦੋਂ ਇਹਨਾਂ ਮਾਤਾ ਪਿਤਾ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਦਸਮ ਪੰਜਵੇਂ ਪਾਤਸ਼ਾਹ ਹਰਿਸਰ ਸਾਹਿਬ ਦੇ ਵਿੱਚ ਇੱਕ ਮਾਤਾ ਦਾ ਕੋਈ ਪੁੱਤਰ ਸੀ, ਚੜ੍ਹਾਈ ਕਰ ਗਿਆ, ਉਹ ਹਰ ਰੋਜ਼ ਰੋਇਆ ਕਰੇ। ਹਜ਼ੂਰ ਆਪਣੇ ਮਹਿਲਾਂ ਵਿੱਚੋਂ ਜਦੋਂ ਹਰਿਮੰਦਰ ਸਾਹਿਬ ਨੂੰ ਆਇਆ ਕਰਨ, ਰਸਤੇ ਵਿੱਚ ਉਸ ਮਾਤਾ ਦਾ ਘਰ ਸੀ, ਹਰ ਰੋਜ਼ ਹੀ ਰੋਂਦੀ ਵੇਖ ਕੇ ਹਜ਼ੂਰ ਨੇ ਇੱਕ ਦਿਨ ਕਿਹਾ, ਮਾਤਾ ਤੂੰ ਹਰ ਰੋਜ਼ ਹੀ ਰੋਂਦੀ ਰਹਿੰਦੀ ਹੈ, ਕਾਰਨ ਕੀ ਹੈ? ਸੋ ਕਹਿਣ ਲੱਗੇ ਜੀ, ਕੋਈ ਇੱਕ ਪੁੱਤਰ ਸੀ, ਚੜ੍ਹਾਈ ਕਰ ਗਿਆ, ਉਸਦਾ ਮੂੰਹ ਆਉਂਦਾ ਹੈ। ਹਜ਼ੂਰ ਕਹਿਣ ਲੱਗੇ, ਮਾਤਾ ਤੇਰਾ ਅਤੇ ਉਸਦਾ ਸੰਬੰਧ ਕਦੋਂ ਤੱਕ ਸੀ ਜਦੋਂ ਉਹਦਾ ਸਰੀਰ ਬਣਿਆ ਹੋਇਆ? ਹੁਣ ਤੇਰਾ ਉਸਦਾ ਕੋਈ ਸੰਬੰਧ ਨਹੀਂ? ਨਹੀਂ ਜੀ, ਇੱਕ ਵਾਰੀ ਜੇ ਕਿਤੇ ਮੈਨੂੰ ਉਹਦੇ ਦਰਸ਼ਨ ਹੋ ਜਾਣ, ਇੱਕ ਵਾਰੀ ਮਿਲ ਪਵੇ, ਮੇਰੇ ਚ ਤੂੰ ਧੀਰਜ ਆ ਜਾਵੇ, ਚੈਨ ਆ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਮਾਤਾ ਐਸਾ ਹੱਟ ਨਾ ਕਰ। ਕਹਿਣ ਲੱਗੇ, ਨਹੀਂ ਜੀ, ਫਿਰ ਵੀ ਮੇਰੇ 'ਤੇ ਕਿਰਪਾ ਕਰੋ। ਹਜ਼ੂਰ ਨੇ ਉਸਦੀ ਰੂਹ ਨੂੰ ਬੁਲਾਇਆ। ਸੋ ਉਸ ਰੂਹ ਨੇ ਕਿਹਾ, ਦੱਸ ਮਾਈ ਕੀ ਕਹਿੰਦੀ ਹੈ? ਸੋ ਤੂੰ ਮੇਰਾ ਪੁੱਤਰ ਸੀ, ਮੈਂ ਰਾਣੀ ਆ ਕੇ ਦਰਸ਼ਨ ਦਿੰਦਾ, ਮੈਂ ਤੇਰੇ ਆਸਰੇ ਜਿਉਂਦੀ ਸੀ। ਉਸ ਰੂਹ ਨੇ ਕਿਹਾ, ਮਾਈ ਤੇਰਾ ਮੇਰਾ ਸੰਬੰਧ ਤਦੋਂ ਤੱਕ ਸੀ ਜਦੋਂ ਮੈਂ ਇਸ ਸੂਰ ਸਰੀਰ ਦੇ ਸਹਿਤ ਸੀ। ਹੁਣ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੁੱਤਰ, ਹੁਣ ਤੇਰਾ ਮੇਰਾ ਕੋਈ ਸੰਬੰਧ ਨਹੀਂ। ਜਦੋਂ ਇਹ ਬਚਨ ਕਹੇ ਤੇ ਫਿਰ ਉਸ ਮਾਈ ਦਾ ਮੋਹ ਤੋੜਿਆ। ਹਜ਼ੂਰ ਸੰਤ ਅਰਜਨ ਸਾਹਿਬ ਜੀ ਨੇ ਬਚਨ ਵੀ ਫਰਮਾਇਆ ਸਨ, ਰੋਣ ਹਾਰੀ ਰੋ, ਮਾਤਾ ਰੋਣ ਵਾਲੀ ਹੈ, ਤੂੰ ਤਾਂ ਰੁਜ਼ਗਾਰ ਹੀ ਆਪਣਾ ਬਣਾ ਲਿਆ, ਰੋਜ਼ ਰੋਈ ਰੋਈ ਜਾਣੀ ਹੈ, ਚੈਨ ਕਰਨੀ ਚਾਹੀਦੀ ਸੀ। ਇਸ ਵਾਸਤੇ ਕਦੋਂ ਤੱਕ ਮਾਤਾ ਪਿਤਾ ਨੇ? ਜਦੋਂ ਤੱਕ ਇਹ ਸਾਡਾ ਸਰੀਰ ਹੈ, ਮਗਰੋਂ ਸਾਡਾ ਇਹਨਾਂ ਮਾਤਾ ਪਿਤਾ ਨਾਲ ਕੋਈ ਵੀ ਸੰਬੰਧ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਸੇ ਤਰ੍ਹਾਂ, ਸੋ ਕਤਾਂ ਚ ਕਿਹਾ ਹੈ ਇਹਨਾਂ ਦਾ ਮੂੰਹ ਕਦੋਂ ਕਦਾ ਹੈ, ਕਿਤਨੇ ਕਿ ਮਾਤਾ ਪਿਤਾ ਹੋਵੇ ਤੇ ਕਦੋਂ ਤੱਕ ਇਹ ਹੋਣਗੇ। ਕਤਾਂ ਚ ਦੇ ਇਹ ਚਾਰ ਅਰਥ ਇਸ ਤਰ੍ਹਾਂ ਚੱਲਣਗੇ, ਸੋ ਕਦੋਂ ਕਦਾ ਪਿਤਾ, ਕਿਹਾ ਹੈ ਇਹਨਾਂ ਦਾ ਮੂੰਹ ਝੂਠਾ ਹੈ, ਕਿਤਨੇ ਕੁ ਮਾਤਾ ਪਿਤਾ ਹੋਏ ਤੇ ਕਿਤਨੇ ਕੁ ਹੋਣਗੇ, ਉਹਨਾਂ ਦਾ ਕੋਈ ਅੰਤ ਨਹੀਂ ਹੈ।
ਕਤੰਚ ਬਨਤਾ ਵਿਨੋਦ ਸੁਤਹ,
ਬਨਤਾ ਇਸਤਰੀ ਦੇ ਜਿਹੜੇ ਵਿਨੋਦ ਕੌਤਕ ਹਨ, ਹਾਵ ਭਾਵ ਵੇਖਣੇ ਤੇ ਇਸੇ ਤਰ੍ਹਾਂ ਵਿਸ਼ੇ ਅਨੰਦ ਦੇ ਜਿਹੜੇ ਕੌਤਕ ਹਨ, ਬਨਤਾ ਇਸਤਰੀ ਦੇ ਕਤੰਚ ਕਿਹਾ ਹੈ, ਸਭ ਇਹ ਨਾਸ ਮੰਤ ਨੇ, ਸਭ ਇਹ ਮੋਹ ਮਮਤਾ ਜਾਲ ਫਸਾਉਣ ਵਾਲੇ ਨੇ। ਸੋ ਕਿਤਨੇ ਕੁ ਕੌਤਕ ਵੇਖੇ ਕੋਈ ਅੰਤ ਨਹੀਂ, ਕਿਤਨੀਆਂ ਕਿਸਤਰੀਆਂ ਬਣੀਆਂ ਤੇ ਕਿਤਨਿਆਂ ਦੀ ਕਿਸਤਰੀ ਇਹ ਜੀਵ ਤੂੰ ਬਣਿਆ, ਉਹ ਕੋਈ ਅੰਤ ਨਹੀਂ ਆਉਂਦਾ। ਸੋ ਕਦੋਂ ਤੱਕ ਇਸ ਇਸਤਰੀ ਦੇ ਵਿਸ਼ੇ ਵਿਕਾਰਾਂ ਦੇ ਵਿਰੋਧ ਕੌਤਕਾਂ ਵਿੱਚ ਫਸੇਗਾ? ਸੋ ਸੁਤਹ ਜਿਹੜੇ ਪੁੱਤਰ ਹਨ ਜਿਹਨਾਂ ਵਿੱਚ ਮੋਹ ਕਰਦਾ ਹੈ, ਕਿਆ ਹੈ ਇਹਨਾਂ ਦਾ ਮੋਹ ਕਦੋਂ ਕਦਾ ਹੈ, ਕਿੰਨਿਆਂ ਕੁ ਤੇਰੇ ਪੁੱਤਰ ਨੇ, ਕਦੋਂ ਤੱਕ ਇਹਨਾਂ ਦਾ ਮੋਹ ਰਹੇਗਾ? ਸਦੀਵ ਹੀ ਨਹੀਂ ਰਹੇਗਾ। ਕੋਈ ਜਾਣੈ ਕੌਣ ਕੀ ਹਾਂ ਜਗ ਪੀਤ, ਜਿਸ ਹੋਏ ਕਿਰਪਾਲ ਕੋਈ ਵਿਦ ਪੂਜਾ ਤਾਂ ਕੀ ਨਿਰਮਲ ਰੀਤ, ਮਾਤ ਪਿਤਾ ਬੰਤਾ ਸੁਤਬੰਧਤ ਇਸ ਮੀਤ ਯਾਰ ਭਾਈ, ਪੂਰਵ ਜਨਮ ਕੇ ਮਿਲੇ ਸੰਯੋਗੀ, ਅੰਤਾ ਕੋ ਨਾ ਸਹਾਈ, ਅੰਤ ਨੂੰ ਕਿਸਨੇ ਵੀ ਸਹਾਇਕ ਨਹੀਂ ਹੋਣਾ। ਇਸ ਵਾਸਤੇ ਕਿਉਂ ਕਰਦਾ ਹੈ ਇਹਨਾਂ ਦੇ ਨਾਲ ਮੋਹ, ਕੀ ਵਿੱਚੋਂ ਪ੍ਰਾਪਤੀ ਹੋਵੇਗੀ, ਕੁਛ ਵੀ ਨਹੀਂ ਹੋਣਾ।
ਸੰਚ ਭਰਾਤ ਮੀਤ ਹਿਤ ਬੰਧਵ,
ਜਿਹਨਾਂ ਨੂੰ ਕਹਿੰਦਾ ਮੇਰੇ ਭਰਾ ਨੇ, ਸਕਾ ਸਕੇ ਅੰਮਾ ਜਾਏ ਨੇ, ਸੋ ਕਿਹਾ ਹੈ ਇਹਨਾਂ ਦਾ ਮੋਹ, ਇਹ ਝੂਠਾ ਹੀ ਹੈ, ਮਤਲਬ ਵਧਾਈ ਹੈ। ਵੇਖੀ ਦਾ ਜਦੋਂ ਨਾਮ ਆਪਣਾ ਪੂਰਾ ਹੋਵੇ, ਭਰਾ ਭਰਾ ਸਕੇ ਦਾ ਵੈਰੀ ਹੋਇਆ ਵੀ ਦੱਸਣ ਵਿੱਚ ਆਉਂਦਾ ਹੈ, ਆਪਣੇ ਮਤਲਬ ਦੇ ਹਨ ਸਾਰੇ। ਸੋ ਜਦੋਂ ਉਹਨਾਂ ਦਾ ਮਤਲਬ ਨਹੀਂ ਤੇਰੇ ਕੋਲੋਂ ਸਿੱਧ ਹੋਣਾ ਤਾਂ ਜੱਟ ਤੇਰਾ ਸਾਥ ਛੱਡ ਜਾਣਗੇ। ਜਾਂ ਇਹ ਭਰਾਵਾਂ ਦਾ ਉਹ ਸਭ ਝੂਠਾ ਹੈ ਜਿਹਨਾਂ ਨੂੰ ਮਿੱਤਰ ਮੰਨਦਾ, ਜਿਹੜੇ ਕਹਿੰਦੇ ਨੇ ਤੇਰੇ ਪਸੀਨੇ ਦੀ ਥਾਂ 'ਤੇ ਖੂਨ ਡੋਲਾਂਗੇ, ਉਹ ਵੀ ਸਭ ਜੋ ਸੰਸਾਰੇ ਕੇ ਮਿੱਤਰ ਭਾਈ ਦੀਸਾ ਮਨ ਮੇਰੇ, ਇਹ ਸਭ ਆਪਣੇ ਸਵਾਇ ਮਿਲਾਸਾ, ਜਿਸ ਦਿਨ ਉਨਕਾ ਸਵਾਵ ਹੋਏ ਨਾ ਆਵੇ ਤਿਸ ਦਿਨ ਨੇੜੇ ਕੋ ਨਾ ਟੁਕਾ। ਸੋ ਕਿਸਨੇ ਵੀ ਤੇਰੇ ਨੇੜੇ ਨਹੀਂ ਆਉਣਾ। ਸੁਖਮੈ ਆਨ ਬਹੁਤ ਮਿਲ ਬੈਠ, ਰਹਿਤ ਕਿਉਂ ਦਿਸ ਘੇਰਾ ਹੈ, ਬਿਪਤ ਪਰੀ ਸਭੀ ਸੰਸਾਰ ਕੋ ਨਾ ਆਪ ਸਨੇਰਾ ਹੈ। ਜਿਹਨਾਂ ਨਾਲ ਹਿੱਤ ਪ੍ਰੇਮ ਕਰਦਾ ਹੈ ਅਤੇ ਬੰਧਕ ਸੰਬੰਧੀ ਜਿਹੜੇ ਹਨ ਤੇਰੇ, ਸੋ ਸਾਰੇ ਜਿਹੜੇ ਕਿਆ ਹੈ ਇਹਨਾਂ ਦਾ ਮੂਲ ਕੀ, ਇਹਨਾਂ 'ਚ ਫਸਿਆ ਹੋਇਆ ਕਿੰਨਿਆਂ ਕੁ ਮਿੱਤਰ ਭਰਾ ਸੰਬੰਧੀ ਆਪਣਾ ਬਣਾ ਲਏਗਾ, ਕਦੋਂ ਤੱਕ ਇਹ ਤੇਰਾ ਸਾਥ ਦੇਣਗੇ, ਸੋ ਕਿਤਨਾ ਕੁ ਦਿਨ ਆਪ ਨੂੰ ਮੋਹ ਕਰ ਲਵੇਗਾ, ਇਹ ਸਭ ਵਿਅਰਥ ਹੈ।
ਕਤੰਚ ਮੋਹ ਕੁਟੰਬਿਆ ਤੇ,
ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਜਿਹੜਾ ਹੋਵੇ ਧੀਆਂ ਪੁੱਤਰ ਉਹਨਾਂ ਨੂੰ ਕੁਟੰਬ ਕਿਹਾ ਹੈ। ਕੁਟੰਬਿਆ ਤੇ ਅਤਿਅੰਤ ਕਰਕੇ ਜਿਹੜਾ ਪਰਿਵਾਰ ਦੇ ਨਾਲ ਮੋਹ ਕਰਦਾ ਹੈ, ਕਿਆ ਹੈ ਇਹ ਸਭ ਝੂਠਾ ਹੀ ਹੈ। ਸੋ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸੇ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭਾ ਕਹਿ ਤਰੇ ਹਿੱਸਿਓ ਮਨ ਦਿਓ ਚੀਤ, ਅੰਤ ਬਾਲ ਸੰਗੀ ਲੈ ਪੋ ਕੇ ਅਚਰਜ ਹੈ। ਕਿੰਨਿਆਂ ਕੁ ਪਰਿਵਾਰਾਂ ਦੇ ਨਾਲ ਮੋਹ ਕਰ ਲਵੇਗਾ, ਕਿੰਨਿਆਂ ਦਾ ਤੂੰ ਆਪ ਪਰਿਵਾਰ ਬਣੇਗਾ, ਕਿਆ ਹੈ ਮੋਹ ਝੂਠਾ ਹੀ ਹੈ। ਕਦੋਂ ਤੱਕ ਹੈ, ਜਦੋਂ ਤੱਕ ਤੂੰ ਇਹਨਾਂ ਦਾ ਕੋਈ ਭਲਾ ਕਰਦਾ ਜਾਂ ਪਦਾਰਥ ਇਹਨਾਂ ਨੂੰ ਦਿੰਦਾ ਰਹਿੰਦਾ ਹੈ, ਜੇ ਨਹੀਂ ਤਾਂ ਫਿਰ ਜਦੋਂ ਤੂੰ ਬਿਰਧ ਹੋ ਗਿਆ ਤੇ ਇਸੇ ਪਰਿਵਾਰ ਨੇ ਤੈਨੂੰ ਨਫ਼ਰਤ ਦੀ ਨਿਗਾਹ ਨਾਲ ਤੱਕਣਾ ਹੈ, ਬੁੜਾ ਹੋ ਗਿਆ ਮਗਰੋਂ ਨਹੀਂ ਰਹਿੰਦਾ। ਸੋ ਇਸ ਵਾਸਤੇ ਕੀ ਹੈ, ਮੋਹ ਝੂਠਾ ਹੀ ਹੈ, ਮਕਸਦ ਦਾ ਹੀ ਹੈ, ਕਿੰਨਾ ਕੁ ਮੋਹ ਕਰ ਲਵੇਗਾ, ਅੰਤ ਤੈਨੂੰ ਪਛਤਾਉਣਾ ਪਵੇਗਾ ਜੇ ਪਰਿਵਾਰ ਦੇ ਮੋਹ ਵਿੱਚ ਫਸਿਆ
ਰਹੋਂ।
ਸੋ ਕਤੰਚ ਕਿਹਾ ਹੈ, ਚਪਲ ਇਸਤਰੀ ਜਿਹੜੀ ਹੈ ਚੰਚਲ ਸੁਭਾਅ ਵਾਲੀ, ਉਹਦਾ ਮੋਹਣੀ ਮਨ ਨੂੰ ਮੋਹਿਤ ਕਰਨ ਵਾਲੀ, ਉਹਦਾ ਜਿਹੜਾ ਰੂਪ ਤੂੰ ਵੇਖ ਵੇਖ ਕੇ ਮੋਹਿਤ ਹੋ ਰਿਹਾ ਹੈ, ਇਹ ਕਿਹਾ ਹੈ ਸਭ ਨਾਸ਼ਵੰਤ ਹੈ, ਕਦੋਂ ਤੱਕ ਇਹ ਨਾਲ ਤੇਰੇ ਰਹੇਗਾ, ਇਹਨੇ ਨਹੀਂ ਰਹਿਣਾ। ਔਰ ਇਹ ਜਿਹੜਾ ਸਰੂਪ ਹੈ ਸੁੰਦਰ ਸਰੂਪ, ਇਹ ਵੀ ਕਾਇਮ ਨਹੀਂ ਰਹਿਣਾ, ਸਮਾਂ ਆਵੇਗਾ ਜਦੋਂ ਇਹ ਹੁਣ ਜਿਹੜਾ ਦਗ ਦਗ ਕਰਦਾ ਸਿਓ ਵਰਗਾ ਚਿਹਰਾ, ਇਹ ਸੁੱਕੀ ਹੋਈ ਮੂਲੀ ਵਰਗਾ ਹੋ ਜਾਵੇਗਾ, ਚਿਹੜੀਆਂ ਪੈ ਜਾਣਗੀਆਂ। ਸੋ ਇਹ ਨਹੀਂ ਮੋਹਣੀ ਚੰਚਲ ਇਸਤਰੀ ਦਾ ਰੂਪ ਵੀ ਸਦਾ ਕਾਇਮ ਰਹਿਣਾ, ਇਹ ਇਸ ਫਸਿਆ ਹੋਇਆ ਤ੍ਰਿਪਤੀ ਤੈਨੂੰ ਆਉਣੀ, ਰੱਜ ਨਹੀਂ ਆਉਣਾ, ਜਿਵੇਂ ਜਿਵੇਂ ਲੱਕੜਾਂ ਪਾਈਏ ਅੱਗ ਵਿੱਚ ਤਿਵੇਂ ਤਿਵੇਂ ਉਹ ਹੋਰ ਸਗੋਂ ਪਾਪੜ ਮੱਚਦਾ ਹੈ, ਜਿਵੇਂ ਜਿਵੇਂ ਇਹਨਾਂ ਵਿਸ਼ੇ ਵਿਕਾਰਾਂ 'ਚ ਫਸੇਗਾ ਤਿਵੇਂ ਤਿਵੇਂ ਇਹ ਵਿਕਾਰਾਂ ਦੀ ਅੱਗ ਹੋਰ ਵਧੇਗੀ। ਨਾਸਵੰਤ ਹੈ, ਕਿਉਂ ਮੋਹ ਕਰਨਾ ਹੈ, ਚੰਚਲ ਮੋਹਣੀ ਮੋਹ ਕਰਨ ਵਾਲੀ ਇਹ ਸੁੰਦਰ ਸਰੂਪ ਇਸਤਰੀ ਦੇ ਮੋਹ ਵਿੱਚ ਰੂਪ ਵਿੱਚ
ਖਾਂਤੇ ਤਿਆਗਨ ਕਰੋ,
ਇਹ ਜਿਹਨਾਂ ਨੂੰ ਤੂੰ ਵੇਖ ਰਿਹਾ ਨਾ, ਇਹ ਸਭ ਤਿਆਗਨ ਕਰੋ, ਸਭ ਤੇਰਾ ਤਿਆਗ ਕਰ ਜਾਣਗੇ। ਜਦੋਂ ਤੂੰ ਬਿਰਧ ਹੋ ਗਿਆ ਜਾਂ ਤੇਰੇ 'ਤੇ ਬਿਪਤਾ ਪੈ ਗਈ, ਸੋ ਉਸ ਮੌਕੇ 'ਤੇ ਸਭ ਤੇਰਾ ਸਾਥ ਛੱਡ ਜਾਣਗੇ। ਸੋ ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ, ਨਾ ਮਾਤਾ ਪਿਤਾ ਨੇ, ਨਾ ਪੁੱਤਰ ਧੀਆਂ ਨੇ, ਨਾ ਤੇਰੇ ਸੰਬੰਧੀਆਂ ਨੇ, ਨਾ ਮਿੱਤਰਾਂ ਦੋਸਤਾਂ ਨੇ, ਨਾ ਇਸ ਇਸਤਰੀ ਨੇ ਜਿਹੜੀ ਘਰ ਕੀ ਨਾਲ ਪੂਰਾ ਤਨ ਲਾ ਗਈ, ਉਹ ਤੋਂ ਭੂਤ ਭੂਤ ਕਰ ਭਾਗੀ, ਇਹ ਹਾਲ ਤਾਂ ਤੂੰ ਹੋਵੇਗੀ। ਵੇਖ ਰਿਹਾ ਜਿਹਨਾਂ ਵੱਲ ਇਹ ਤੇਰਾ ਤਿਆਗ ਕਰ ਜਾਣਗੇ, ਪਰ ਜਿਹਨਾਂ ਨੂੰ ਤੂੰ ਵੇਖ ਰਿਹਾ ਹੈ, ਇਹ ਤੂੰ ਵੀ ਕਿਹਨਾਂ ਨੂੰ ਛੱਡ ਜਾਵੇਗਾ, ਇਸੇ ਤੇਰੇ ਨਾਲ ਨਹੀਂ ਜਾਣੇ ਸਾਰੇ।
ਹੰਤ ਸੰਗ ਭਗਵਾਨ ਸਿਮਰਨ,
ਸੋ ਕਹਿੰਦੇ ਜੀ ਕੋਈ ਨਾਲ ਰਹਿਣ ਵਾਲੀ ਚੀਜ਼ ਹੈ ਵੀ, ਹਜ਼ੂਰ ਕਹਿੰਦੇ ਹਾਂ ਭਾਈ ਹਰੀ ਲਾਲ ਕ੍ਰਿਸ਼ਨ ਲਾਲ ਜ਼ਰੂਰ ਹੈ, ਸਾਨੂੰ ਵੀ ਹਜ਼ੂਰ ਕਹਿੰਦੇ ਨੇ ਹੰਤ ਸੰਗ ਭਗਵਾਨ ਸਿਮਰਨ, ਭਗਵਾਨ ਪਰਮੇਸ਼ਰ ਦਾ ਜਿਹੜਾ ਕੀਤਾ ਹੋਇਆ ਸਿਮਰਨ ਹੈ ਉਹ ਨਾਲ ਰਹੇਗਾ, ਗੁਰੂ ਕਾ ਜਪਿਆ ਹੋਇਆ ਨਾਮ ਜਿਹੜਾ ਉਹ ਲੋਕ ਪ੍ਰਲੋਕ ਵਿੱਚ ਨਾਲ ਜਾਵੇਗਾ। ਜਹ ਮਾਤ ਪਿਤਾ ਸੁਖਮੀ ਇਤਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਾਂ ਮਹਾਂ ਭਿਆਨ ਦੂਤ ਜਿਉਂਦਾ ਰਹਿ, ਐਂ ਕੇਵਲ ਨਾਮ ਸੰਗ ਤੇਰਾ ਚੱਲੈ। ਇੱਕ ਤਾਂ ਜਿਹੜੀ ਸੰਗਤ ਤੈਅ ਕੀਤੀ ਹੋਈ, ਇਸ ਦਾ ਲਾਭ ਬੜਾ ਭਾਰੀ ਹੋਵੇਗਾ, ਸੰਗਤ ਸਹਾਇਤਾ ਕਰੇਗੀ। ਇੱਕ ਕੀਤਾ ਹੋਇਆ ਜਿਹੜਾ ਸਿਮਰਨ, ਵਾਹਿਗੁਰੂ ਨੂੰ ਯਾਦ ਕੀਤਾ ਹੋਇਆ, ਜਿਹੜਾ ਪਰਮੇਸ਼ਰ ਦਾ ਨਾਮ ਜਪਿਆ ਹੋਇਆ, ਇਹ ਵੀ ਨਾਲ ਰਹੇਗਾ।
ਨਾਨਕ ਲਭਦਿਨ ਅਚੁੱਤ ਤਨ ਹੈ,
ਸੋ ਕਹਿੰਦੇ ਜੀ ਇਹ ਜਿਹੜਾ ਸਿਮਰਨ ਹੈ ਲੱਭਦਾ ਕਿੱਥੋਂ ਹੈ, ਹਜ਼ੂਰ ਕਹਿੰਦੇ ਨਾਨਕ ਲਭਦਿਨ ਅਚੁੱਤ ਤਨ ਹੈ ਅਚੁੱਤ। ਸੋ ਜਿਹੜਾ ਅਗੇੜ ਸਰੂਪ ਹੈ ਵਾਹਿਗੁਰੂ ਜਿਹੜਾ ਡਿੱਗਦਾ ਨਹੀਂ, ਸੋ ਤਬਲ ਵਾਜਾ ਭਾਰ ਜਿਹੜਾ ਨਾ ਡਿੱਗੇ ਅਗੇੜ, ਸੋ ਉਹ ਜਿਹੜਾ ਹੈ ਪਰਮੇਸ਼ਰ, ਸੋ ਉਸ ਦੇ ਤਨ ਜਿਹੜੇ ਪੁੱਤਰ ਨੇ ਰੱਬ ਦੇ ਪੁੱਤਰ ਸੰਤ ਮਹਾਤਮਾ, ਉਹਨਾਂ ਦੇ ਪਾਸੋਂ ਇਹ ਪਰਮੇਸ਼ਰ ਦਾ ਸਿਮਰਨ ਲੱਭ ਸਕਦਾ, ਹੋਰ ਕਿਸੇ ਪਾਸੋਂ ਨਹੀਂ। ਰੱਬ ਦੇ ਜਿਹੜੇ ਸੰਤ ਭਗਤ ਹਨ ਇਹ ਰੱਬ ਦੇ ਪੁੱਤਰ ਮੰਨੇ ਹਨ, ਸਿਆਣਿਆਂ ਦਾ ਕਥਨ ਹੈ ਸੰਤ ਸਾਈ ਕੇ ਲਾਡਲੇ ਸੰਤ ਸਾਈ ਕੇ ਪੂਤ, ਸੰਤ ਨਾ ਹੋਤੇ ਜਗਤ ਮੈਂ ਵਿਧਾਤਾ ਜਾਤਾ ਪੂਤ। ਇਸ ਵਾਸਤੇ ਜਿਹੜੇ ਰੱਬ ਦੇ ਅਗੇ ਸਰੂਪ ਪਰਮੇਸ਼ਰ ਦੇ ਸਾਰੇ ਪੁੱਤਰ ਨੇ ਸੰਤ, ਉਹਨਾਂ ਦੀ ਸੰਗਤ ਵਿੱਚੋਂ ਇਹ ਪਰਮੇਸ਼ਰ ਦਾ ਸਿਮਰਨ ਲੱਭੇਗਾ। ਤਨ ਨਾਮ ਪਿਆਰੇ ਦਾ ਵੀ ਹੈ, ਮੇਰਾ ਤਨ ਹੀ ਸੱਜਣ ਹੈ ਫਲਾਨਾ, ਬਹੁਤ ਪਿਆਰਾ ਸੱਜਣ ਹੈ। ਸੋ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਦੇ ਕੋਲੋਂ ਇਹ ਪਰਮੇਸ਼ਰ ਦਾ ਸਿਮਰਨ ਲੱਭ ਸਕਦਾ ਹੈ। ਅਤੇ ਤਨ ਨਾਮ ਸਰੂਪ ਦਾ ਵੀ ਹੁੰਦਾ ਹੈ, ਜਿਹੜੇ ਪਰਮੇਸ਼ਰ ਦਾ ਸਰੂਪ ਵੀ ਹੋਏ ਹੋਏ ਨੇ, ਸਿਮਰਨ ਭਜਨ ਕਰਕੇ ਉਹਨਾਂ ਦੀ ਸੰਗਤ ਵਿੱਚ ਇਹ ਦਾਤ ਮਿਲ ਸਕਦੀ ਹੈ। ਸੰਗਤ ਤੋਂ ਬਿਨਾਂ ਇਹ ਦਾਤ ਨਹੀਂ ਕਿਧਰੋਂ ਵੀ ਮਿਲ ਸਕਣੀ। ਸੰਗਤ ਵਿੱਚ ਜੁੜ, ਸੰਗਤ ਵਿੱਚ ਜੁੜ ਕੇ ਗੁਰੂ ਵਾਲਾ ਬਣ, ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰ, ਪ੍ਰਲੋਕ ਵਿੱਚ ਵੀ ਸਹਾਇਤਾ, ਸਰੂਪ ਵਿੱਚ ਵੀ ਸਹਾਇਤਾ ਹੋਵੇਗੀ।
ਰਗੰਤ ਮਾਤ ਪਿਤਾ ਸਨੇਹੰ,
ਹੁਣ ਇਕੱਲੇ ਮੋਹ ਦੇ ਬਾਰੇ ਕਹਿ ਰਹੇ ਨੇ, ਸਨੇਹ ਨਾਮ ਮੋਹ ਦਾ ਹੈ। ਸੌ ਵਾਰੀ ਫਿਟੇ ਮੂੰਹ ਕਈ ਇੱਕ ਲਾਂਟ ਬਣਦੀ ਹੈ, ਸੌ ਲਾਂਟ ਤੇ ਇੱਕ ਤਰਖਾਰ ਬਣਦੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਤਾੜ ਕੇ ਉਪਦੇਸ਼ ਦਿੰਦੇ ਨੇ, ਲਾਂਟਵੇਂ ਮਾਤਾ ਅਤੇ ਪਿਤਾ ਦੇ ਨਾਲ ਝੂਠਾ ਬੋਹ ਕਰਦਾ ਹੈ। ਇੱਕ ਪਾਸੇ ਮਰਿਆਦਾ ਜ਼ਰੂਰ ਹੈ ਕਿ ਮਾਤਾ ਪਿਤਾ ਦੀ ਸੇਵਾ ਜ਼ਰੂਰ ਕਰਨੀ ਹੈ। ਹੋਵੇ ਸਰਵਣ ਵਿਰਲਾ ਕੋਈ, ਕੋਈ ਵਿਰਲਾ ਵਿਰਲਾ ਜਿਹੜਾ ਸਰਵਣ ਬਣੇ। ਸੋ ਜਿਹੜਾ ਆਪਣੇ ਅੰਦਰੇ ਅਤੇ ਅੰਦਰ ਹੀ ਮਾਤਾ ਪਿਤਾ ਨੂੰ ਲਹਿੰਗੇ ਦੇ ਉੱਪਰ ਚੱਕੀ ਫਿਰਦਾ ਰਿਹਾ, ਬਹੁਤ ਭਾਰੀ ਸੇਵਾ ਕੀਤੀ, ਹੁਕਮ ਅਦੂਲੀ ਨੇ ਕੀਤੀ, ਆਗਿਆ ਵਿੱਚ ਰਿਹਾ ਹੈ, ਉਹ ਕੋਈ ਵਿਰਲਾ ਵਿਰਲਾ ਹੀ ਹੈ। ਪਰ ਉਹ ਜਿਹੜੇ ਮਾਤਾ ਅਤੇ ਪਿਤਾ ਜਿਹੜੇ ਸੰਗਤ ਵਿੱਚੋਂ ਵਿਛੋੜ, ਜਿਹੜੇ ਛੋਟੇ ਪਾਸੇ ਵੱਲ ਆਉਣ। ਸੋ ਜਿਵੇਂ ਬਾਲਮੀਕ ਦੀ ਮਾਤਾ ਸੀ, ਕਹਿੰਦੀ ਸੀ ਪੁੱਤਰ ਚੋਰੀ ਜ਼ਰੂਰ ਕਰ, ਡਾਕਾ ਜ਼ਰੂਰ ਮਾਰ। ਸੋ ਉਹੋ ਜਿਹੀ ਮਾਂ ਦਾ ਹੋ, ਅਤੇ ਜੇ ਕਿਤੇ ਪ੍ਰਹਿਲਾਦ ਆਖੇ ਲੱਗ ਜਾਂਦਾ ਆਪਣੇ ਮਾਤਾ ਭਾਏ ਦੇ, ਅਤੇ ਹਰਨਾਸ਼ ਦੇ ਆਖੇ ਲੱਗ ਜਾਂਦਾ, ਕਹਿ ਲੱਗ ਜਾਂਦਾ, ਫਿਰ ਕਿੱਥੋਂ ਭਾਵ ਭਗਤੀ ਕਰ ਸਕਦਾ ਸੀ? ਕਦੇ ਵੀ ਨਹੀਂ। ਇਸੇ ਤਰ੍ਹਾਂ ਜੇ ਵਿਚਾਰ ਕੇ ਵੇਖੀਏ, ਕਦੇ ਭਗਤ ਨਾਮਦੇਵ ਦੀ ਮਾਤਾ ਨੂੰ ਜੋੜਦੇ, ਕਹਿਣ ਲੱਗੀ ਸੀ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਨਾਮਦੇਵ ਦੀ ਮਾਤਾ ਰੋਂਦੀ ਹੋਈ ਕਹਿਣ ਲੱਗੀ, ਪੁੱਤਰ ਵੇਖ, ਰਾਮ ਰਾਮ ਕਹਿਣਾ ਛੱਡ ਕੇ ਖੁਦਾ ਖੁਦਾ ਕਿਉਂ ਨਹੀਂ ਕਹਿ ਦਿੰਦਾ? ਮੁਸਲਮਾਨ ਬਣ ਜਾ, ਆਪਣੀ ਜਾਨ ਤਾਂ ਬਚਾ। ਜਵਾਬ ਦਿੱਤਾ ਉਸ ਮੌਕੇ 'ਤੇ ਭਗਤ ਨਾਮਦੇਵ ਜੀ ਨੇ, ਇਕੱਲੀ ਬਿਰਧ ਮਾਤਾ, ਔਰ ਉਹ ਨਾਮਦੇਵ ਜਿਹੜਾ ਕੁੱਤਿਆਂ ਵਿੱਚ ਵੀ ਰੱਬ ਦੀ ਜੋਤ ਵੇਖਣ ਵਾਲਾ, ਭਲਾ ਆਪਣੀ ਮਾਤਾ ਨੂੰ ਕੋਈ ਜਵਾਬ ਦੇ ਸਕਦਾ ਸੀ? ਆਮ ਬੰਦਾ ਹੀ ਮਾਤਾ ਦਾ ਸਤਿਕਾਰ ਕਰਦਾ, ਮਾਤਾ ਪਿਤਾ ਦਾ, ਪਰ ਉਹ ਮਾਤਾ ਪਿਤਾ ਜਿਹੜੇ ਸੰਗਤ ਵਰਤਦੇ ਨੇ, ਪਰਮੇਸ਼ਰ ਤੋਂ ਬੇਮੁੱਖ ਕਰਨ, ਸੋ ਉਹਨਾਂ ਦਾ ਮੋਹ ਤੋੜ ਦੇਣਾ ਇਹ ਗੁਰੂ ਕੀ ਮਰਜ਼ਾ ਦਾ ਹੈ। ਉਹਨਾਂ ਦੇ ਆਖੇ ਨਹੀਂ ਕਦੇ ਵੀ ਲੱਗਣਾ, ਭੁੱਲ ਕੇ ਵੀ ਨਹੀਂ ਲੱਗਣਾ। ਸੋ ਜਵਾਬ ਦੇ ਦਿੱਤਾ ਸੀ ਭਗਤ ਨਾਮਦੇਵ ਜੀ ਨੇ, ਕਹਿਣ ਲੱਗੇ, ਮਾਤਾ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਪੁੱਤ ਅਤੇ ਨਾ ਤੂੰ ਮੇਰੀ ਮਾਂ। ਜਵਾਬ ਦੇ ਦਿੱਤਾ ਭਗਤ ਨਾਮਦੇਵ ਜੀ ਨੇ। ਇਸ ਵਾਸਤੇ ਉਹ ਜਿਹੜਾ ਮਾਤਾ ਪਿਤਾ ਦਾ ਮੋਹ ਹੈ, ਇਸ ਮੋਹ ਵਿੱਚ ਪੈ ਕੇ ਇੱਕ ਸੰਗੀ ਬਣਨਾ ਹੈ, ਗੁਰੂ ਘਰ ਤੋਂ ਬੇਮੁੱਖ ਹੋਣਾ ਹੈ, ਸੋ ਉਹਨਾਂ ਦਾ ਜਿਹੜਾ ਮੋਹ ਹੈ ਮਾਤਾ ਪਿਤਾ ਦਾ, ਉਹ ਲਾਂਤ ਯੋਗ ਹੈ, ਸਰਕਾਰ ਹੈ, ਸਰਕਾਰ ਹੈ ਐਸੇ ਮੋਹ ਦੇ ਪਾਈ।
ਸਨੇਹੰ ਭਰਾਤ ਬਾਂਧਵਹ,
ਜਿਹੜੇ ਭਰਾ ਕਹਿੰਦੇ ਤੂੰ ਕਿੱਧਰ ਤੁਰਿਆ ਕਰਦਾ, ਕੀ ਕਰਦਾ, ਜਿਹੜੇ ਸੰਬੰਧੀ ਪ੍ਰੇਰਦੇ ਨੇ, ਕਿਉਂ ਤੂੰ ਇਸ ਪਾਸੇ ਵੱਲ ਜਾਂਦਾ, ਗੁਰਦੁਆਰੇ ਕਿਉਂ ਜਾਂਦਾ, ਅੰਮ੍ਰਿਤ ਕਿਉਂ ਛੱਕ ਰਿਹਾ ਏ, ਸੋ ਪੀਆ ਕਰਦੇ, ਆਪਾਂ ਇਉਂ ਕਰਿਆ ਕਰਦੇ। ਜਿਹੜੇ ਪ੍ਰੇਰਦੇ ਨੇ ਖੋਟੇ ਪਾਸੇ ਵੱਲ, ਮੱਲੋ ਜੋਰੀ ਫੜ ਕੇ ਵਿਆਹ ਸ਼ਾਦੀ ਆਈ ਜੇ ਘੁੱਟ ਪਾ ਦੇ, ਉਹ ਦੇ ਵਿੱਚ ਕੀ ਭਲਾ ਫਰਕ ਪੈਣ ਲੱਗਾ ਹੈ? ਉਹ ਜਿਹੜੇ ਗੁਰੂ ਕੀ ਮਰਿਆਦਾ ਤੋਂ ਵਿਰੁੱਧ ਕਰਨ ਵਾਲੇ, ਉਹ ਭਰਾ ਨਹੀਂ, ਉਹ ਜਮ ਦੂਤ ਨੇ, ਉਹਨਾਂ ਨੂੰ ਭਰਾ ਨਹੀਂ ਸਮਝਣਾ ਚਾਹੀਦਾ। ਉਹ ਸ਼ਰਾਬ ਨਹੀਂ ਮੂੰਹ ਵਿੱਚ ਪਾਉਂਦੇ, ਉਹ ਜ਼ਹਿਰ ਮੂੰਹ ਵਿੱਚ ਪਾਉਂਦੇ ਨੇ, 84 ਦੇ ਗੇੜੇ ਵਿੱਚ ਪਾਉਂਦੇ ਨੇ, ਉਹਨਾਂ ਨੂੰ ਵੱਡਾ ਜਮ ਦੂਤ ਹੋਰ ਕੋਈ ਨਹੀਂ। ਸੋ ਉਹ ਪ੍ਰਤੱਖ ਫੜ ਕੇ, ਜਿਵੇਂ ਜਮਦੂਤਾਂ ਦੇ ਅੰਤ ਨੂੰ ਫੜਨਾ ਨੇ, ਇਸ ਤਰ੍ਹਾਂ ਉਹ ਫੜ ਕੇ ਕਹਿੰਦੇ ਢਾ ਕੇ ਮੂੰਹ ਵਿੱਚ ਪਾ ਦਿੰਦੇ ਆ। ਸੋ ਸਮਝ ਲੈਣਾ ਚਾਹੀਦਾ ਉਹਨਾਂ ਦੇ ਤਾਈ ਕਿ ਪ੍ਰਤੱਖ ਜਮ ਦੂਤ ਨੇ। ਸੋ ਇਹ ਮੇਰੇ ਉਦਾਲੇ ਹੋ ਚੁੱਕੇ ਨੇ, ਕਦੇ ਵੀ ਉਹਨਾਂ ਦੇ ਨਾਲ ਥੋੜ੍ਹਾ ਜਿਹੀ ਵੀ ਮੁਹੱਬਤ ਨਹੀਂ ਰੱਖਣੀ ਚਾਹੀਦੀ। ਸੋ ਛੇਤੀ ਤੋਂ ਛੇਤੀ ਉਹਨਾਂ ਦੇ ਉਲਟ ਹੋ ਜਾਣਾ ਚਾਹੀਦਾ, ਪਰਵਾਹ ਨਹੀਂ ਉਹਨਾਂ ਦੀ ਕਰਨੀ ਚਾਹੀਦੀ। ਸੋ ਉਹ ਜੀ ਲੋਕ ਲੱਜਿਆ ਦੀ ਕੋਈ ਲੋੜ ਨਹੀਂ, ਉਹ ਜੇ ਸੰਬੰਧੀਆਂ ਨਾਲੋਂ ਨਾਨਕ ਮਨਮੁੱਖਾਂ ਨਾਲੋਂ ਟੁੱਟੀਆਂ ਭਲੀ, ਉਹਨਾਂ ਮਨਮੁੱਖਾਂ ਨਾਲੋਂ ਪ੍ਰੀਤੀ ਟੁੱਟੀ ਚੰਗੀ। ਜਿਹਨਾਂ ਦਾ ਮਾਇਆ ਦੇ ਨਾਲ ਉਹ ਹੈ ਪਿਆਰ, ਉਹਨਾਂ ਨਾਲੋਂ ਇਹ ਪ੍ਰੀਤ ਜੇ ਟੁੱਟ ਜਾਵੇ ਤਾਂ ਬੜੀ ਚੰਗੀ ਗੱਲ ਹੈ। ਸੋ ਹਜ਼ੂਰ ਕਹਿੰਦੇ ਨੇ, ਐਸੇ ਨਾਨਕ ਐਸੇ ਭਰਾਵਾਂ ਅਤੇ ਸੰਬੰਧੀਆਂ ਦੇ ਮੋਹ ਨੂੰ ਜਿਹੜੇ ਪਰਮੇਸ਼ੁਰ ਵੱਲੋਂ ਬੇਮੁੱਖ ਕਰਨ ਵਾਲੇ ਹਨ।
ਤ੍ਰਿਗ ਸਨੇਹੰ ਬਨਤਾ ਬਿਲਾਸ ਰਸੁਤ,
ਬਨਤਾ ਇਸਤਰੀ ਦੇ ਜੇ ਬਿਲਾਸ ਵਿਸ਼ੇ ਵਿਕਾਰਾਂ ਦੇ ਆਨੰਦ ਵਿੱਚ ਹਰ ਮੌਕੇ 'ਤੇ ਲੱਗਾ ਰਿਹਾ, ਇਹ ਜੇ ਇਸਤਰੀ ਇਹੀ ਪ੍ਰੇਰੀ ਗਈ ਕਿ ਕੀ ਲੈਣਾ ਹੈ, ਆਪਾਂ ਅੰਮ੍ਰਿਤ ਛੱਕ ਕੇ ਛੱਡ ਪਰੇ, ਕਿਰਪਾਨ ਪਾਉਣੀ ਬੜੀ ਔਖੀ ਹੈ, ਬੱਚੇ ਮੈਂ ਕਿਵੇਂ ਸਾਂਭੂੰਗੀ, ਇੱਧਰ ਉੱਧਰ ਜਾਣਾ ਮੈਂ, ਨੱਚਣਾ ਟੱਪਣਾ ਵੀ ਹੋਇਆ, ਫਲਾਨਾ ਵੀ ਕਰਨਾ ਹੋਇਆ। ਸੋ ਹਜ਼ੂਰ ਕਹਿੰਦੇ, ਇਹੋ ਜਿਹੀ ਜਨਾਨੀ ਦੇ ਮੋਹ ਨੂੰ ਲਾਣਤ ਹੈ, ਛੱਡੋ ਪਰੇ, ਸੰਜੋਗਣੀ ਹੈ ਵਿੱਚ ਚੰਬੜੀ ਹੋਈ, ਬੜਾ ਚੰਬੜੀ ਹੋਈ, ਉਹਦਾ ਮੋਹ ਤਿਆਗਣ ਲੱਗਿਆ, ਪਰਵਾਹ ਨਹੀਂ ਕਰਨੀ ਚਾਹੀਦੀ। ਲਾਣਤ ਹੈ ਐਸੇ ਇਸਤਰੀ ਦੇ ਜਿਹੜੇ ਵਿਸ਼ੇ ਵਿਕਾਰਾਂ ਦੇ ਬਿਲਾਸ ਨੇ, ਜਾਂ ਆਪਣੇ ਪੁੱਤਰ ਐਸੇ ਜਿਹੜੇ ਹੋਣ ਉਹ ਪ੍ਰੇਰਨਾ ਕਰਨ ਕੇ ਗੁਰੂ ਘਰ ਵੱਲ ਨਹੀਂ ਜਾਣ ਦੇਣ, ਗੁਰੂ ਘਰ ਤੋਂ ਬੇਮੁੱਖ ਕਰਨ ਵਾਲੇ ਪੁੱਤਰਾਂ ਦਾ ਜਿਹੜਾ ਮੋਹ ਹੈ ਉਹ ਵੀ ਲਾਣਤ ਯੋਗ ਹੈ। ਉਹ ਵੀ ਨਹੀਂ ਕਦੇ ਕਰਨਾ ਚਾਹੀਦਾ।
ਗ੍ਰਹਿ ਸਨੇਹ ਗ੍ਰਹਾਰਥ ਕਹੈ,
ਸੋ ਗ੍ਰਹਿ ਘਰ ਦੇ ਅਰਥ ਪਦਾਰਥਾਂ ਦੇ ਵਿੱਚ ਹੀ ਕਹੇ ਦਾਸ, ਘਰ ਦੇ ਅਰਥਾਂ ਪਦਾਰਥਾਂ ਦਾ ਜਿਹੜਾ ਮੋਹ ਹੈ ਹਰ ਮੌਕੇ ਤੇ।